ਬੰਬਈ ਵਿੱਚ ਦੋ ਸਿੰਧੀ ਬੀਬੀਆਂ ਭਾਈ ਸਾਹਿਬ ਹੋਰਾਂ ਦੇ ਕੋਲ ਆਈਆਂ। ਇੱਕ ਨੇ ਕਿਹਾ ਉਹ ਕਈਆਂ ਸਾਲਾਂ ਤੋਂ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੀ ਪੂਜਾ ਕਰ ਰਹੀ ਹੈ ਪਰ ਦਰਸ਼ਨ ਨਹੀਂ ਹੋਏ। ਦੂਜੀ ਨੇ ਆਖਿਆ ਉਹ ਕਈਆਂ ਸਾਲਾਂ ਤੋਂ ਸ਼੍ਰੀ ਰਾਮ ਦੀ ਮੂਰਤੀ ਦੀ ਪੂਜਾ ਕਰ ਰਹੀ ਹੈ ਪਰ ਉਹਨਾਂ ਨੂੰ ਵੀ ਦਰਸ਼ਨ ਨਹੀਂ ਹੋਏ। ਸੁਣਿਆ ਜਦੋਂ ਤੁਸੀਂ ਕਿਰਪਾ ਕਰਦੇ ਹੋ ਤਾਂ ਦਰਸ਼ਨ ਹੋ ਜਾਂਦੇ ਨੇ। ਬੀਬੀ ਸੀਤਾ ਵੀ ਉਸ ਵੇਲੇ ਉੱਥੇ ਬੈਠੀ ਹੋਈ ਸੀ। ਇਹ ਸੁਣ ਕੇ ਉਹ ਥੋੜ੍ਹਾ ਜਿਹਾ ਮੁਸਕਰਾ ਪਈ। ਭਾਈ ਸਾਹਿਬ ਨੇ ਉਹਨਾਂ ਬੱਚਿਆਂ ਨੂੰ ਕਿਹਾ ਕਿ ਭਾਈ ਆਪੋ ਆਪਣਾ ਪਹਿਰਾ ਹੁੰਦਾ, ਆਪੋ ਆਪਣਾ ਸਮਾਂ। ਜਦੋਂ ਅੰਗਰੇਜ਼ ਸਨ ਫਿਰ ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਸੀ ਪਰ ਹੁਣ ਉਹਨਾਂ ਦੇ ਸਿੱਕੇ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦਾ ਪਹਿਰਾ ਹੈ, ਰਾਮ ਜਾਂ ਕ੍ਰਿਸ਼ਨ ਦਾ ਪਹਿਰਾ ਨਹੀਂ। ਜਦੋਂ ਉਹਨਾਂ ਦਾ ਸੀ ਨਾ ਉਦੋਂ ਸਭ ਕੁਝ ਉਹੀ ਸਨ। ਜੇ ਤੁਸੀਂ ਗੁਰੂ ਨਾਨਕ ਨੂੰ ਹਿਰਦੇ ਵਿੱਚ ਵਸਾਓ, ਵਾਹਿਗੁਰੂ ਦਾ ਜਾਪ ਕਰੋ ਤਾਂ ਤੁਹਾਨੂੰ ਦਰਸ਼ਨ ਹੋ ਜਾਣਗੇ। ਬੀਬੀ ਸੀਤਾ ਵੱਲ ਇਸ਼ਾਰਾ ਕਰਕੇ ਭਾਈ ਸਾਹਿਬ ਆਖਣ ਲੱਗੇ, ਇਸ ਬੀਬੀ ਤੋਂ ਪੁੱਛੋ ਇਹ ਕਿਉਂ ਅਸੀ ਹੈ। ਉਹਨਾਂ ਬੀਬੀਆਂ ਨੇ ਬੀਬੀ ਸੀਤਾ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਉਹ ਵੀ ਉਹਨਾਂ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਪੁਜਾਰੀ ਸੀ। ਜਦੋਂ ਭਾਈ ਸਾਹਿਬ ਦੇ ਸਤਸੰਗ ਦੇ ਰਾਹੀਂ ਉਹਨਾਂ ਨੇ ਗੁਰੂ ਨਾਨਕ ਨੂੰ ਅੰਦਰ ਵਸਾਇਆ ਤਾਂ ਹੁਣ ਉਹ ਇਹ ਮਹਿਸੂਸ ਕਰਦੀ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਤੇ ਮੇਰੇ ਪਿੱਛੇ ਪਿੱਛੇ ਆ ਰਹੇ ਨੇ। ਇਹ ਸੁਣ ਕੇ ਉਹ ਬੀਬੀਆਂ ਹੈਰਾਨ ਹੋ ਗਈਆਂ ਤੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਗਈਆਂ। ਭਾਈ ਸਾਹਿਬ ਬੰਬਈ ਵਿੱਚ ਆਪਣੇ ਕਮਰੇ ਵਿੱਚ ਬੈਠੇ ਹੋਏ ਸਨ। ਉਹ ਬਾਹਰ ਆਏ, ਆਖਣ ਲੱਗੇ ਛਾਤੀ ਵਿੱਚ ਬੜਾ ਸਖਤ ਦਰਦ ਹੋ ਰਿਹਾ, ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ। ਕੀ ਵੇਖਦੇ ਨੇ ਕਿ ਬਾਹਰਲੇ ਕਮਰੇ ਵਿੱਚ ਗੁਰਬਾਣੀ ਦੀ ਸੈਂਚੀ ਉੱਤੇ ਕਿਸੇ ਨੇ ਕੋਈ ਹੋਰ ਕਿਤਾਬ ਰੱਖ ਛੱਡੀ ਹੈ। ਪੁੱਛਿਆ ਇਹ ਬੇਅਦਬੀ ਕਿਸਨੇ ਕੀਤੀ ਹੈ। ਸਤਿਕਾਰ ਨਾਲ ਉਹ ਗੁਰਬਾਣੀ ਦੀ ਸੈਂਚੀ ਉਠਾਈ, ਨਮਸਕਾਰ ਕੀਤੀ ਅਤੇ ਅੰਦਰ ਲੈ ਗਏ। ਭਾਈ ਸਾਹਿਬ ਦਾ ਛਾਤੀ ਦਾ ਦਰਦ ਹਟ ਗਿਆ। ਇੱਕ ਦਿਨ ਸਰਦਾਰ ਰਾਮ ਸਿੰਘ ਅੰਮ੍ਰਿਤਸਰ ਵਿੱਚ ਭਾਈ ਸਾਹਿਬ ਹੋਰਾਂ ਦੇ ਕੋਲ ਬੈਠੇ ਸਨ ਤੇ ਉਹਨਾਂ ਨੇ ਫਿਲਾਸਫੀ ਦੇ ਬਾਰੇ ਚ ਕੋਈ ਸਵਾਲ ਕੀਤਾ। ਭਾਈ ਸਾਹਿਬ ਜੀ ਨੇ ਫਰਮਾਇਆ, ਰਾਮ ਸਿੰਘ ਜੀ ਤੁਸੀਂ ਇਹਨਾਂ ਗੱਲਾਂ ਚ ਕੀ ਲੈਣਾ, ਇਹ ਗੁੰਝਲਦਾਰ ਗੱਲਾਂ ਨੇ, ਭਾਵੇਂ ਗੁਰੂ ਦੇ ਹੁਕਮਾਂ ਦੇ ਮੁਤਾਬਕ ਨੇ ਪਰ ਤੁਸੀਂ ਗ੍ਰਸਥੀ ਹੋ, ਟੱਬਰਦਾਰ ਹੋ, ਤੁਸੀਂ ਸਾਰਾ ਦਿਨ ਦੁਕਾਨਦਾਰੀ ਕਰਨੀ ਹੈ, ਬੱਚੇ ਪਾਲਣੇ ਨੇ, ਪੜ੍ਹਾਉਣੇ ਨੇ, ਹੋਰ 100 ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਤੇ ਨੇ, ਤੁਸੀਂ ਇਸ ਤਰ੍ਹਾਂ ਦੀਆਂ ਉਲਝਣਾਂ ਵਿੱਚ ਨਾ ਫਸਿਆ ਕਰੋ। ਤੁਹਾਡਾ ਤੇ ਕੰਮ ਸਿਰਫ ਇਹ ਆ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਕੀੜੀ ਦੇ ਅੰਦਰ ਸੁੰਘਣ ਸ਼ਕਤੀ ਬੜੀ ਪ੍ਰਬਲ ਹੁੰਦੀ ਹੈ, ਉਸ ਨੂੰ ਖੁਸ਼ਬੂ ਆ ਜਾਂਦੀ ਹੈ ਤੇ ਉਹ ਉਸ ਖੁਸ਼ਬੂ ਦੇ ਮਗਰ ਤੁਰ ਪੈਂਦੀ ਹੈ, ਅਖੀਰ ਉਹ ਖੰਡ ਦੇ ਕੋਲ ਪਹੁੰਚ ਜਾਂਦੀ ਹੈ, ਉੱਥੋਂ ਖੰਡ ਦਾ ਇੱਕ ਕਿਨਕਾ ਮੂੰਹ ਵਿੱਚ ਲੈ ਕੇ ਮੁੜ ਪੈਂਦੀ ਹੈ, ਟਿਕਾਣੇ ਤੇ ਆ ਕੇ ਉਸ ਖੰਡ ਦੇ ਸਵਾਦ ਨੂੰ ਮਾਣਦੀ ਹੈ। ਦੂਜੀ ਕੀੜੀ ਖੰਡ ਦੇ ਢੇਰ ਕੋਲ ਪਹੁੰਚ ਕੇ ਸੋਚੀ ਪੈ ਜਾਂਦੀ ਹੈ, ਕੀ ਕਰਾਂ, ਹੁਣ ਘਰ ਮੁੜ ਜਾਵਾਂ, ਇਸ ਖੰਡ ਦੇ ਢੇਰ ਨੂੰ ਕਿਵੇਂ ਛੱਡ ਜਾਂ, ਸੋਚਦੀ ਰਹਿੰਦੀ ਹੈ। ਜਿਹੜੀ ਸ਼ੈ ਪ੍ਰਾਪਤ ਹੋਈ ਹੈ ਉਸਦਾ ਸੁੱਖ ਨਹੀਂ ਮਾਣਦੀ। ਹਲਵਾਈ ਆਉਂਦਾ, ਖੰਡ ਚੁੱਕ ਕੇ ਕੜਾਹੇ ਵਿੱਚ ਪਾ ਦਿੰਦਾ, ਉਹ ਸੋਚਾਂ ਸੋਚਦੀ ਉੱਥੇ ਹੀ ਖਤਮ ਹੋ ਜਾਂਦੀ ਹੈ। ਭਾਈ ਸਾਹਿਬ ਜੀ ਗੱਲ ਸੁਣਾ ਕੇ ਆਖਣ ਲੱਗੇ, ਰਾਮ ਸਿੰਘ ਜੀ ਤੁਸੀਂ ਨਾਮ ਦੀ ਖੁਸ਼ਬੂ ਪਿੱਛੇ ਤੁਰ ਪਵੋ, ਜਦੋਂ ਤੁਰੋਗੇ ਨਾ ਘਾਲਣਾ ਘਾਲੋਗੇ, ਤਲਾਸ਼ ਕਰੋਗੇ, ਸਤਸੰਗ ਵਿੱਚੋਂ, ਮਹਾਨ ਪੁਰਸ਼ਾਂ ਦੀ ਸੰਗਤ ਵਿੱਚੋਂ ਨਾਮ ਦਾ ਕਿਣਕਾ ਮਿਲੇਗਾ। ਨਾਮ ਦੇ ਕਿਣਕੇ ਨੂੰ ਅੰਦਰ ਵਸਾਓ, ਤੁਹਾਡੇ ਅੰਦਰ ਖੁਸ਼ਬੂ ਪੈਦਾ ਹੋ ਜਾਏਗੀ ਤੇ ਸੌਖਿਆਂ ਹੀ ਗੁਰੂ ਨਾਨਕ ਦੇ ਚਰਨਾਂ ਨਾਲ ਲਿਵ ਲੱਗ ਜਾਵੇਗੀ। ਭਾਈ ਢੇਡਾ ਰਾਮ ਜੀ ਬੰਬਈ ਤੋਂ ਭਾਈ ਸਾਹਿਬ ਉਹਨਾਂ ਦੇ ਕੋਲ ਆਏ ਹੋਏ ਸਨ। ਉਹਨਾਂ ਨੇ ਵਾਪਸ ਬੰਬਈ ਜਾਣਾ ਸੀ। ਤੁਰਨ ਲਈ ਤਿਆਰ ਬੈਠੇ ਸਨ ਜਦੋਂ ਭਾਈ ਸਾਹਿਬ ਜੀ ਨੇ ਆਖਿਆ, ਢੇਡਾ ਰਾਮ ਜੀ ਅੱਜ ਨਾ ਜਾਓ, ਸਾਡਾ ਜੀ ਨਹੀਂ ਕਰਦਾ ਕਿ ਤੁਸੀਂ ਅੱਜ ਜਾਓ, ਉਹ ਰੁੱਗ ਹੈ। ਵਾਹਿਗੁਰੂ ਦੇ ਰੰਗ, ਉਸੇ ਗੱਡੀ ਦਾ ਅੱਗੇ ਜਾ ਕੇ ਐਕਸੀਡੈਂਟ ਹੋ ਗਿਆ। ਇੱਕ ਦਿਨ ਬੀਬੀ ਸੰਤ ਬਹੁਤ ਸੋਚਾਂ ਵਿੱਚ ਸੀ ਤੇ ਉਸਦਾ ਮਨ ਮੁਰਝਾਇਆ ਹੋਇਆ ਸੀ। ਉਹ ਬਾਹਰੋਂ ਡਾਕ ਲੈ ਕੇ ਭਾਈ ਸਾਹਿਬ ਉਹਨਾਂ ਦੇ ਕੋਲ ਆਏ। ਭਾਈ ਸਾਹਿਬ ਜੀ ਨੇ ਉਹਨੂੰ ਮੂਹੜੇ ਤੇ ਬੈਠਣ ਦਾ ਇਸ਼ਾਰਾ ਕੀਤਾ। ਮੂਹੜੇ ਤੇ ਕੁਝ ਕਿਤਾਬਾਂ ਤੇ ਹੋਰ ਚੀਜ਼ਾਂ ਪਈਆਂ ਸਨ। ਬੀਬੀ ਨੇ ਉਹ ਚੀਜ਼ਾਂ ਮੂਹੜੇ ਤੋਂ ਚੁੱਕੀਆਂ ਤੇ ਦੂਜੀ ਥਾਂ ਤੇ ਰੱਖ ਦਿੱਤੀਆਂ ਤੇ ਆਪ ਮੂਹੜੇ ਤੇ ਬਹਿ ਗਈ। ਭਾਈ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਮੂਹੜੇ ਤੇ ਪਈਆਂ ਚੀਜ਼ਾਂ ਦੂਜੀ ਥਾਂ ਤੇ ਟਿਕਾ ਕੇ ਤੁਸੀਂ ਆਪਣੇ ਬਹਿਣ ਦੀ ਥਾਂ ਬਣਾ ਲਈ ਹੈ ਨਾ, ਇਸੇ ਤਰ੍ਹਾਂ ਮਨ ਵਿੱਚੋਂ ਸੋਚਾਂ ਜਾਂ ਹੋਰ ਫਿਕਰਾਂ ਨੂੰ ਦੂਜੀ ਥਾਂ ਤੇ ਟਿਕਾ ਕੇ ਖਾਲੀ ਕਰ ਲਿਆ ਕਰੋ ਤੇ ਉੱਥੇ ਨਾਮ ਵਸਾ ਲਓ। ਭਾਈ ਸੁੱਧ ਸਿੰਘ ਜੀ ਆਪਣੇ ਸਾਥੀਆਂ ਸਮੇਤ ਭਾਈ ਸਾਹਿਬ ਦੇ ਘਰ ਦੀਆਂ ਪੌੜੀਆਂ ਚੜ੍ਹ ਰਹੇ ਸਨ। ਅੱਗੋਂ ਦਰਵਾਜ਼ਾ ਬੰਦ ਸੀ, ਪਿੱਛੋਂ ਭਾਈ ਸਾਹਿਬ ਜੀ ਆ ਗਏ। ਭਾਈ ਸਾਹਿਬ ਜੀ ਨੇ ਭਾਈ ਸੁੱਧ ਸਿੰਘ ਦੇ ਸਾਥੀਆਂ ਨੂੰ ਇਸ਼ਾਰਾ ਕਰ ਦਿੱਤਾ ਕਿ ਬੋਲਣ ਨਾ, ਤੇ ਆਪ ਅੱਗੇ ਜਾ ਕੇ ਭਾਈ ਸੁੱਧ ਸਿੰਘ ਦੀਆਂ ਅੱਖਾਂ ਉੱਤੇ ਹੱਥ ਰੱਖ ਦਿੱਤੋ ਨੇ। ਭਾਈ ਪ੍ਰਧਾਨ ਸਿੰਘ ਨੇ ਭਾਈ ਸੁੱਧ ਸਿੰਘ ਨੂੰ ਕਿਹਾ, ਭਲਾ ਬੁੱਝੋ ਹਾਂ ਕੌਣ ਹੈ? ਉਹਨਾਂ ਨੇ ਆਖਿਆ, ਮੈਂ ਬੁੱਝ ਤੇ ਲਿਆ, ਪਰ ਜੇ ਜੱਫੀ ਵਿੱਚੋਂ ਛੱਡਣ ਤਾਂ ਹੀ ਚਰਨਾਂ ਤੇ ਸੀਸ ਰੱਖਣ। ਭਾਈ ਸੁੱਧ ਸਿੰਘ ਦਾ ਸਰੀਰ ਸ਼ੁਕਰ ਵਿੱਚ ਕੰਬ ਰਿਹਾ ਸੀ ਤੇ ਉਸ ਦਿਨ ਉਹਨਾਂ ਨੇ ਸ਼ੁਕਰਾਨੇ ਵਿੱਚ ਇਹ ਰੁਬਾਈ ਲਿਖੀ, ਖੁੱਲੀ ਜੱਫੀ ਤੇ ਨਾਲ ਹੀ ਨੈਣ ਖੁੱਲੇ, ਪਿੱਛੇ ਪਰਤਿਆ ਤੱਕਿਆ ਨਾਲ ਨੈਣਾ, ਸਦਕੇ ਜਾਵਾਂ ਦਾਤਾ ਤੇਰੀਆਂ ਰਹਿਮਤਾਂ ਦੇ, ਨੀਵੇਂ ਮੈਲਿਆਂ ਨੂੰ ਗਲ ਨਾਲ ਲਾ ਲੈਣਾ, ਤੇਰਾ ਬਿਰਧ ਅਸਚਰਜ ਹੈ ਦਇਆ ਸਾਗਰ, ਲਿਆ ਦਰ ਤੇਰੇ ਪਰ ਮੰਗ ਰਹਿਣਾ, ਚਰਨ ਧੂੜ ਹੋਵਾਂ ਤੇਰੇ ਸੇਵਕਾਂ ਦੀ, ਨਾ ਵਿਛੋੜ ਸਾਨੂੰ ਅੰਗ ਸੰਗ ਰਹਿਣਾ। ਇੱਕ ਵਾਰੀ ਸਰਦਾਰ ਕਰਤਾਰ ਸਿੰਘ ਉਪਦੇਸ਼ਕ ਚੀਫ ਖਾਲਸਾ ਦੀਵਾਨ ਭਾਈ ਸਾਹਿਬ ਹੋਰਾਂ ਦੀ ਕੋਠੀ ਆਏ। ਉਹਨਾਂ ਦਾ ਕੋਟ ਪੁਰਾਣਾ ਸੀ ਤੇ ਬਾਂਹ ਤੋਂ ਫਟਿਆ ਹੋਇਆ ਸੀ। ਭਾਈ ਸਾਹਿਬ ਜੀ ਨੇ ਨਵਾਂ ਕੋਟ ਪਾਇਆ ਹੋਇਆ ਸੀ। ਭਾਈ ਸਾਹਿਬ ਨੇ ਆਪਣਾ ਕੋਟ ਉਤਾਰ ਕੇ ਕਰਤਾਰ ਸਿੰਘ ਨੂੰ ਆਖਿਆ, ਜ਼ਰਾ ਇਹ ਪਾ ਕੇ ਵਿਖਾਓ। ਹਾਂ, ਉਹਨਾਂ ਨੇ ਹੁਕਮ ਮੰਨ ਕੇ ਕੋਟ ਪਾ ਲਿਆ ਤੇ ਭਾਈ ਸਾਹਿਬ ਕਹਿਣ ਲੱਗੇ, ਵੇਖੋ ਕਿੰਨਾ ਸੋਹਣਾ ਫਿੱਟ ਆ ਗਿਆ। ਭਾਈ ਕਰਤਾਰ ਸਿੰਘ ਕੋਟ ਉਤਾਰਨ ਲੱਗੇ ਤਾਂ ਭਾਈ ਸਾਹਿਬ ਜੀ ਨੇ ਆਖਿਆ, ਹੁਣ ਉਤਾਰਨਾ ਨਹੀਂ, ਇਹ ਮੈਂ ਤੁਹਾਡੀ ਭੇਟਾ ਕਰ ਦਿੱਤਾ। ਸਰਦਾਰ ਕਰਤਾਰ ਸਿੰਘ ਸ਼ੁਕਰ ਸ਼ੁਕਰ ਕਰਦਿਆਂ ਨਵਾਂ ਕੋਟ ਪਾ ਕੇ ਆਪਣੇ ਘਰ ਚਲੇ ਗਏ। ਭਾਈ ਸਾਹਿਬ ਜੀ ਜਦੋਂ ਹਾਲ ਬਾਜ਼ਾਰ ਰਹਿੰਦੇ ਸਨ ਨਾ ਤਾਂ ਉਹਨਾਂ ਦੇ ਮਕਾਨ ਦੇ ਸਾਹਮਣੇ ਇੱਕ ਦਿਨ ਐਕਸੀਡੈਂਟ ਹੋ ਗਿਆ। ਸਵਾਰੀਆਂ ਡਿੱਗ ਪਈਆਂ। ਉਹਨਾਂ ਵਿੱਚ ਇੱਕ ਬੁੱਢੀ ਮਾਈ ਸੀ, ਉਹ ਬੇਹੋਸ਼ ਹੋ ਗਈ। ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ। ਸਾਰਿਆਂ ਦਾ ਖਿਆਲ ਸੀ ਕਿ ਬੁੱਢੀ ਮਰ ਗਈ ਹੋਵੇਗੀ। ਭਾਈ ਸਾਹਿਬ ਜੀ ਨੇ ਉੱਥੋਂ ਦੇਖਿਆ ਤਾਂ ਦੌੜਦੇ ਹੋਏ ਹੇਠਾਂ ਆ ਗਏ। ਭੀੜ ਤਾਂ ਤਮਾਸ਼ਾ ਵੇਖ ਰਹੀ ਸੀ ਪਰ ਆਪ ਸੜਕ ਤੇ ਬਹਿ ਗਏ ਤੇ ਮਾਈ ਦਾ ਸਿਰ ਆਪਣੇ ਪੱਟਾਂ ਉੱਤੇ ਰੱਖ ਲਿਆ। ਉਹਨਾਂ ਨੇ ਮਾਈ ਦੇ ਹੱਥ ਪੈਰ ਘੁੱਟੇ, ਇੱਕ ਹੋਰ ਸੱਜਣ ਨਾਲ ਲੱਗ ਗਿਆ, ਮੂੰਹ ਵਿੱਚ ਪਾਣੀ ਪਾਇਆ। ਮਾਈ ਨੇ ਅੱਖਾਂ ਖੋਲੀਆਂ। ਭਾਈ ਸਾਹਿਬ ਜੀ ਨੇ ਪੁੱਛਿਆ, ਮਾਂ ਹੁਣ ਠੀਕ ਹੈ? ਜਵਾਬ ਮਿਲਿਆ, ਹਾਂ ਪੁੱਤਰ ਹੁਣ ਕੁਝ ਠੀਕ ਆ। ਭਾਈ ਸਾਹਿਬ ਨੇ ਘਰੋਂ ਦੁੱਧ ਦਾ ਗਲਾਸ ਮੰਗਵਾਇਆ ਤੇ ਮਾਈ ਨੂੰ ਆਖਣ ਲੱਗੇ, ਮਾਤਾ ਜੀ ਦੁੱਧ ਪੀ ਲਓ। ਮਾਈ ਅੱਗੋਂ ਨਾ ਨਾ ਕਰੇ। ਉਸਨੇ ਦੱਸਿਆ ਕਿ ਜਦੋਂ ਦਾ ਉਸਦਾ ਪਤੀ ਗੁਜ਼ਰਿਆ 15 ਸਾਲ ਹੋ ਗਏ ਨੇ, ਉਸਨੇ ਦੁੱਧ ਨਹੀਂ ਪੀਤਾ। ਭਾਈ ਸਾਹਿਬ ਨੇ ਆਖਿਆ, ਮਾਈ ਮੈਂ ਵੀ ਤੇ ਤੇਰਾ ਪੁੱਤਰ ਹਾਂ, ਮੇਰਾ ਵੀ ਤੇ ਆਕੇ ਨਾ। ਤੁਸੀਂ ਡਿੱਗ ਪਏ ਹੋ, ਬੇਹੋਸ਼ ਹੋ ਗਏ ਹੋ, ਸਰੀਰ ਕਮਜ਼ੋਰ ਸੀ, ਜੇ ਦੁੱਧ ਪੀਓਗੇ ਨਾ ਤਾਕਤ ਆ ਜਾਏਗੀ। ਆਪਣੇ ਬੱਚੇ ਦੇ ਆਖੇ ਲੱਗ ਕੇ ਨਾ ਦੁੱਧ ਪੀ ਲਓ। ਮਾਈ ਨੂੰ ਦੁੱਧ ਪਿਆਇਆ, ਮਾਈ ਜ਼ਰਾ ਸਾਵਧਾਨ ਹੋ ਗਈ। ਮਾਈ ਦੇ ਸਾਥੀ ਖੜੇ ਸਨ। ਭਾਈ ਸਾਹਿਬ ਜੀ ਨੇ ਦੂਸਰੀ ਗੱਡੀ ਮੰਗਵਾ ਕੇ ਉਹਨਾਂ ਨਾਲ ਮਾਈ ਨੂੰ ਤੋਰ ਦਿੱਤਾ। ਸੰਨ 1953 ਦੀ ਗੱਲ ਏ। ਉਦੋਂ ਸਰਦਾਰ ਸੰਤ ਸਿੰਘ ਚੀਫ ਖਾਲਸਾ ਦੀਵਾਨ ਦੇ ਯਤੀਮ ਖਾਨੇ ਦੇ ਇੰਚਾਰਜ ਸਨ। ਉਹਨਾਂ ਨੇ ਕਿਸੇ ਗੱਲੋਂ ਅਸਤੀਫਾ ਦੇ ਦਿੱਤਾ। ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਤਾਂ ਸਰਦਾਰ ਸੰਤ ਸਿੰਘ ਨੂੰ ਉਹਨਾਂ ਨੇ ਆਪਣੀ ਕੋਠੀ ਬੁਲਾਇਆ। ਭਾਈ ਸਾਹਿਬ ਨੇ ਸਰਦਾਰ ਸੰਤ ਸਿੰਘ ਨੂੰ ਪਿਆਰ ਕੀਤਾ ਤੇ ਸਮਝਾਇਆ। ਆਖਣ ਲੱਗੇ, ਦੇਖੋ ਤੁਹਾਡੇ ਤੇ ਗੁਰੂ ਦੀ ਰਹਿਮਤ ਹੈ, ਗੁਰੂ ਨੇ ਚੰਗੀ ਰੋਟੀ ਖਾਣ ਨੂੰ ਦਿੱਤੀ ਹੋਈ ਹੈ ਤੇ ਨਾਲ ਹੀ ਸੇਵਾ ਬਖਸ਼ੀ ਹੈ। ਕੀ ਪਤਾ ਇਸ ਸੇਵਾ ਦੇ ਸਦਕੇ ਹੀ ਤੁਹਾਨੂੰ ਇਹ ਸਾਰੀਆਂ ਬਖਸ਼ਿਸ਼ਾਂ ਮਿਲੀਆਂ ਹੋਣ। ਵੇਖੋ ਦੇਵਤੇ ਵੀ ਸੇਵਾ ਲਈ ਲੱਭਦੇ ਨੇ ਪਰ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ। ਤੁਸੀਂ ਦੁਨੀਆਂ ਦੇ ਕਰਕੇ ਸੇਵਾ ਨੂੰ ਲੱਤ ਮਾਰਦੇ ਹੋ, ਗੁਰੂ ਦੇ ਭਾਵ ਵਿੱਚ ਆਓ ਤੇ ਸੇਵਾ ਤੋਂ ਮੂੰਹ ਨਾ ਮੋੜੋ। ਸਰਦਾਰ ਸੰਤ ਸਿੰਘ ਅੱਗੋਂ ਬੋਲ ਨਾ ਸਕੇ ਤੇ ਆਪਣਾ ਅਸਤੀਫਾ ਵਾਪਸ ਲੈ ਲਿਆ ਉਹਨੇ। ਬੀਬੀ ਪ੍ਰੇਮ ਬੰਬਈ ਰਹਿੰਦੀ ਸੀ। ਉਸਦੇ ਘਰ ਵਾਲੇ ਦਾ ਨਾਂ ਤਰਲੋਚਨ ਸੀ, ਬੜੇ ਅਮੀਰ ਸਨ। ਤਰਲੋਚਨ ਦੀ ਮਾਂ ਸਿੱਖੀ ਦੇ ਪਿਆਰ ਵਾਲੀ ਸੀ, ਘਰ ਵਿੱਚ ਬਾਬਾ ਜੀ ਦਾ ਪ੍ਰਕਾਸ਼ ਕਰਦੀ। ਪੁੱਤਰ ਦਾ ਵਿਆਹ ਕੀਤਾ, ਜਦੋਂ ਡੋਲੀ ਘਰ ਆਈ ਨਾ ਤਾਂ ਬੀਬੀ ਪ੍ਰੇਮ ਚਾਈ ਚਾਈ ਆਪਣੇ ਪੁੱਤਰ ਤੇ ਨੂੰਹ ਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਗਈ। ਕੜਾ ਪ੍ਰਸ਼ਾਦ ਤਿਆਰ ਸੀ। ਤਰਲੋਚਨ ਦੀ ਮਾਂ ਨੇ ਬੜੇ ਪਿਆਰ ਨਾਲ ਅਰਦਾਸ ਕੀਤੀ ਪਰ ਨੂੰਹ ਨੇ ਭਾਵੇਂ ਬੀਬੀ ਪ੍ਰੇਮ ਨੇ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ। ਸੱਸ ਨੇ ਪਿਆਰ ਨਾਲ ਆਖਿਆ, ਬੇਟਾ ਪ੍ਰਸ਼ਾਦ ਲੈਣ ਤੋਂ ਨਾ ਨਹੀਂ ਕਰੀਦੀ। ਉਸਨੇ ਪ੍ਰਸ਼ਾਦ ਤੇ ਲੈ ਲਿਆ ਪਰ ਅੱਖ ਬਚਾ ਕੇ ਦਰਵਾਜ਼ੇ ਤੋਂ ਪਿੱਛੇ ਸੁੱਟ ਦਿੱਤਾ। ਜਦੋਂ ਸੱਸ ਨੂੰ ਇਹ ਪਤਾ ਲੱਗਾ ਤਾਂ ਉਹ ਵਿਚਾਰੀ ਬੇਹੋਸ਼ ਹੋ ਗਈ। ਪ੍ਰੇਮ ਤੇ ਤਰਲੋਚਨ ਦਾ ਜੀਵਨ ਬੜਾ ਮਾਡਰਨ ਸੀ। ਕਲੱਬਾਂ ਵਿੱਚ ਜਾਣਾ, ਡਾਂਸ ਕਰਨੇ, ਦਿਨ ਵਿੱਚ ਕਈ ਕਈ ਵਾਰ ਸਾੜੀਆਂ ਬਦਲਣੀਆਂ, ਇਸ ਤਰ੍ਹਾਂ ਇਹਨਾਂ ਦੋਵਾਂ ਦਾ ਜੀਵਨ ਦੁਨਿਆਵੀ ਐਸ਼ ਵਿੱਚ ਗੁਜ਼ਰਦਾ ਰਿਹਾ। ਐਸ਼ ਤੋਂ ਇਲਾਵਾ ਹੋਰ ਪਤਾ ਹੀ ਨਹੀਂ ਸੀ ਕਿ ਦੁਨੀਆਂ ਵਿੱਚ ਕੁਝ ਹੋਰ ਵੀ ਹੁੰਦਾ। ਬੀਬੀ ਪ੍ਰੇਮ ਦੀ ਸੱਸ ਇਸੇ ਦੁੱਖ ਵਿੱਚ ਅਕਾਲ ਚਲਾਣਾ ਕਰ ਗਈ। ਪ੍ਰੇਮ ਆਖੇ, ਹੁਣ ਬਾਬਾ ਜੀ ਦੀ ਸੇਵਾ ਕੌਣ ਕਰੇਗਾ? ਘਰ ਵਾਲੇ ਦੀ ਸਲਾਹ ਨਾਲ ਉਹਨਾਂ ਨੇ ਬਾਬਾ ਜੀ ਦੀ ਬੀੜ ਨਨਾਣ ਦੇ ਘਰ ਭੇਜ ਦਿੱਤੀ। ਸਮਾਂ ਗੁਜ਼ਰਿਆ। ਇੱਕ ਵਾਰ ਭਾਈ ਸਾਹਿਬ ਜੀ ਬੰਬਈ ਆਏ ਹੋਏ ਸਨ। ਪ੍ਰੇਮ ਦੀ ਕੋਈ ਸਹੇਲੀ ਉਸ ਨੂੰ ਊਸ਼ਾ ਕਿਰਨ ਭਾਵ ਭਾਈ ਟੇਡਾ ਰਾਮ ਦੇ ਘਰ ਲੈ ਗਈ ਜਿੱਥੇ ਭਾਈ ਸਾਹਿਬ ਜੀ ਠਹਿਰੇ ਹੋਏ ਸਨ। ਸ਼ਾਮ ਨੂੰ ਜਦੋਂ ਸਾਰੀ ਸੰਗਤ ਚਲੀ ਜਾਂਦੀ ਸੀ ਨਾ ਉੱਥੇ ਕੀਰਤਨ ਹੁੰਦਾ ਸੀ। ਬੀਬੀ ਪ੍ਰੇਮ ਉੱਤੇ ਭਾਈ ਸਾਹਿਬ ਦੇ ਦਰਸ਼ਨਾਂ ਦਾ ਬੜਾ ਪ੍ਰਭਾਵ ਪਿਆ ਤੇ ਉਸਦੇ ਅੰਦਰ ਖਿੱਚ ਪੈਦਾ ਹੋ ਗਈ। 2-3 ਦਿਨ ਆਪਣੇ ਆਪ ਭਾਈ ਸਾਹਿਬ ਦੀ ਸੰਗਤ ਵਿੱਚ ਜਾਂਦੀ ਰਹੀ। ਜਦੋਂ ਸਮਾਪਤੀ ਹੁੰਦੀ ਸੀ ਨਾ ਭਾਈ ਸਾਹਿਬ ਆਪਣੇ ਕਮਰੇ ਵਿੱਚ ਚਲੇ ਜਾਂਦੇ ਸਨ ਤੇ ਉਹਨਾਂ ਦੇ ਹੁਕਮ ਦੇ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ। ਪਰ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। एक दिन जदों भाई साहब जी कीर्तन तो मगरों अपने कमरे विच गए तां बीबी प्रेम भी बिना पुछिया ही अंदर चली गई। भाई साहब जी ने पुछया, बीबी तुसी किस तरह आए हो, कुछ आखना? बीबी प्रेम कहन लगी, जी मैं अपनी पछाण कराउण लई आए हां। भाई साहब आखन लगे, तुसी जान पछाण की कराउणी है? आपां ते पिछले जन्म दे वाकफ हाँ। पिछला जन्म तुहाडा फलानी थां ते फलाने घर सी, हुण तुसी छेती जन्म लै लिया ते हुण तुसी अमृतसर दी लूण मंडी विच फलानी गली ते फलाने सज्जन दे घर जन्म लिया। यह सुन के बीबी प्रेम हैरान हो गई, घबरा गई ते भाई साहब दे चरणां ते डिग पई। भाई साहब जी ने प्यार किया, थापड़ा दिता, उसनू किसे फकीर दी छो मिली, जीवन बदल गया, नाम दी दात प्राप्त हो गई। बाद विच उसका पति भी भाई साहब होरां दे कोल आया, दोवें सत्संगी हो गए ते गुरु गुरु जपन लगे। पत्नी पति नू आखे भाई साहब नू घर सदना है, वो सोचन के जदों तक बाबा जी का प्रकाश घरे ना होवे किवें बुलावां। कमरा तैयार किया, गुरु ग्रंथ साहब जी महाराज का प्रकाश किया, बेनती करके भाई साहब नू चाहते सद्या। भाई साहब जी आए ते सब तो पहला उन्होंने पूछा, बाबा जी का कमरा केड़ा है? भाई साहब ने श्री गुरु ग्रंथ साहब जी महाराज के दर्शन किए, कुछ छकिया, दोवां नू आसीसां दित्तियां, बड़ी बख्शिश हुई। भाई साहब भाई सुध सिंह जी दूजी वार भाई साहब होरां नू उचेचे मिलन लई आए, वो अपने नाल एक शहद दी बोतल भी लैके आए। भाई साहब ने पुछया, ये की है? जवाब मिलिया, जी ये साडे इलाके दी सुगात है। भाई साहब चुप हो गए, वो खुश नहीं होए। भाई साहब जी ने आख्या, इस शहद दी बोतल नू यतीमखाने भेज दईए, असी पसंद नहीं करदे, इस तरह लैण देण नाल ना भाईचारा बन जांदा है। भाईचारा ना बनाओ, निरोल सत्संग दा प्यार रखो, दिल धो के लियाओ, दिल सच्चा सुच्चा नाम नाल भर के लियाओ, तां मैनूं बहुत खुशी होवेगी। यह सुन के भाई सुध सिंह जी उदास हो गए ते उहनां नूं उदास वेख के भाई साहब जी ने आख्या, उदास ना होवो, असीं इस वार रख लैंदे हां पर अगों खेचल ना करियो। महंत तखत सिंह किसी पिंड कीर्तन करन गए, गड्डी तो उतर के अगे टांगे ते जाना पैंदा सी। वापसी ते टांगे ते आए ते टांगे वाले ने रस्ते विच कहा, सरदार जी मैं रोटी खा लवां। एक खूह ते रोटी खाण लई बह गया, उसने रोटी कढ़ी, रोटी मिस्सी सी ते बड़ी सोहनी पक्की होई सी। रोटी नू वेख के महंत दा वी जी करे, बई ये रोटी खावां। उसने अगे कदे एहो जिही रोटी वेखी नहीं सी, पर टांगे वाला मुसलमान सी, जे कोई होर हुंदा तां जरूर उहदे कोलों रोटी लैके खा लैंदे। महंत भाई साहब होरां दे कोल आया ते मिस्सी रोटी दी सारी गल दसी। भाई साहब ने कहा, बई तुसी चिंता ना करो, असी तुहानूं मिस्सी रोटी खवाउणे आ, तुहानूं रोटी भुल जाएगी। शाम दे 3 बजे दा वेला सी, भाई साहब उत्ते चौंके विच आ गए, प्याज वगैरह कटिया, बेसन लिया, आटा तैयार किया ते तंदूर तपा दिता। भावें कई बीवियां उत्थे खड़ियां सन पर किसे नूं हाथ ना लाउण दिता। भाई साहब ने आप रोटी तंदूर नाल लाई ते चोपड़ के सब तो पहला महंत जी नूं दित्ती ते हस के कहण लगे, महंत जी वेखो ओहो जी है ना। महंत हैरान होवे ते हसे, उन्हें कहा, शकल तो उन्हें नालों ही सोहनी, स्वाद भी कमाल दा। ਭਾਵੇਂ ਰੋਟੀ ਦਾ ਸਮਾਂ ਨਹੀਂ ਸੀ, ਫਿਰ ਵੀ ਸਾਰਿਆਂ ਨੇ ਇੱਕ ਇੱਕ ਰੋਟੀ ਖਾਧੀ। ਭਾਈ ਸਾਹਿਬ ਨੇ ਆਪ ਵੀ ਪਿਆਰ ਨਾਲ ਰੋਟੀ ਖਾਧੀ। ਦਰਅਸਲ ਨਾ ਬਚਪਨ ਵਿੱਚ ਨਾਨਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਇਹ ਫਲ ਸੀ।